341 ਅੰਗ ਤੇ ਫਰਮਾਉਂਦੇ ਨੇ, ਚੱਜਾ ਉਰਜ ਸੁਰਜ ਨਹੀਂ ਜਾਨਾ, ਰਹਿਓ ਚੱਜਕ ਨਾਹੀਂ ਪਰਵਾਨਾ। ਚੱਜੇ ਦੁਆਰਾ ਕਥਨ ਕਰਦੇ ਕਿ ਜੀਵ ਨੇ ਸੰਸਾਰਕ ਪਦਾਰਥਾਂ ਵਿੱਚ ਉਰਜ ਹੁੰਦਾ ਫਸਣਾ ਹੀ ਜਾਣਿਆ, ਸੁਰਜ ਹੁੰਦਾ ਛੁੱਟਣਾ ਨਹੀਂ ਜਾਣਿਆ, ਪਦਾਰਥਾਂ ਵਿੱਚ ਹੀ ਚੱਜਕ ਹੁੰਦਾ ਅਟਕ ਰਿਹਾ, ਪ੍ਰਮਾਣਿਕ ਨਹੀਂ ਹੋਇਆ। ਇਹ ਜਿਹੜੇ ਭਗਤ ਬਾਣੀ ਹੈ ਜਾਂ ਆਪਾਂ ਕਰ ਰਹੇ ਪਾਠ, ਇਹਦੇ ਵਿੱਚ ਸਿਰਫ ਹੁਣ ਆਪਾਂ ਅਰਥਾਂ ਦਾ ਹੀ ਗਿਆਨ ਦੇ ਰਹੇ ਹਾਂ, ਇਹਦੇ ਵਿੱਚ ਵਿਸ਼ਰਾਮ, ਜਮਕੀਆਂ, ਠਮਕੀਆਂ ਸੰਥਿਆ ਨਾਲ ਹੀ ਪ੍ਰਾਪਤ ਹੋਣਗੀਆਂ ਆਪਾਂ ਨੂੰ, ਕਿਉਂਕਿ ਜੇ ਆਪਾਂ ਵਿਸ਼ਰਾਮਾਂ ਵੱਲ ਬਾਹਲਾ ਧਿਆਨ ਦੇਈਏ, ਵਿਸ਼ਰਾਮ ਸੁੱਤੇ ਸਿੱਧ ਆਪਣੇ ਆਪ ਹੀ ਲੱਗਦੇ ਜਾਂਦੇ ਜਿਹਨਾਂ ਸੰਥਿਆ ਹੋਈ ਹੁੰਦੀ ਹੈ, ਕਈ ਵਾਰ ਵਿਸ਼ਰਾਮ ਅੱਗੇ ਪਿੱਛੇ ਵੀ ਹੋ ਜਾਂਦੇ ਨੇ। ਸੋ ਇਹ ਨਾ ਵਿਚਾਰ ਕਰੇ ਕੋਈ ਵਿਦਵਾਨ ਕਿ ਇੱਥੇ ਆਹ ਵਿਸ਼ਰਾਮ ਨਹੀਂ ਠੀਕ ਲਾਇਆ, ਤਾਂ ਵਿਸ਼ਰਾਮ ਕਈ ਵਾਰੀ ਸਾਰਿਆਂ ਦੇ ਅਲੱਗ ਅਲੱਗ ਵੀ ਨੇ, ਕਿਸੇ ਦਾ ਕਿਵੇਂ ਹੈ ਕਿਸੇ ਦਾ ਕਿਵੇਂ ਹੈ, ਤਾਂ ਫਿਰ ਵੀ ਆਪਾਂ ਟਕਸਾਲੀ ਵਿਸ਼ਰਾਮ ਜਿਹੜੇ ਮੁੱਖ ਰੱਖਣੇ ਨੇ। ਕਤ ਚੱਕ ਚੱਕ ਔਰ ਨੂੰ ਸਮਝਾਵਾ, ਚਗਰ ਕੀਏ ਚਗਰ ਉਹੀ ਪਾਵਾ। ਇਹ ਜੀਵ ਆਪ ਤਾਂ ਸਮਝਿਆ ਨਹੀਂ ਤੇ ਕਿਸ ਵਾਸਤੇ ਕਹਿੰਦੇ ਝੱਕ ਝੱਕ ਗੱਪਾਂ ਮਾਰ ਮਾਰ ਕੇ ਹੋਰਨਾਂ ਨੂੰ ਸਮਝਾਉਣ, ਤੈਨੂੰ ਤਾਂ ਪਤਾ ਨਹੀਂ ਲੱਗਿਆ। ਜਾਂ ਤਾਂ ਭਾਈ ਤੈਨੂੰ ਮਿਲਿਆ ਹੋਵੇ, ਤੈਨੂੰ ਕਦੇ ਮਿਲਿਆ? ਕਹਿੰਦੇ ਮੈਨੂੰ ਤਾਂ ਮਿਲਿਆ ਨਹੀਂ। ਫਿਰ ਦੂਜਿਆਂ ਨੂੰ ਕੀ ਸਮਝਾਉਣਾ? ਕਦੇ ਆਪ ਪਾਠ ਕੀਤਾ, ਕਹਿੰਦੇ ਮੈਂ ਤਾਂ ਕੀਤਾ ਨਹੀਂ, ਫਿਰ ਦੂਜਿਆਂ ਨੂੰ ਕੀ ਸਮਝਾਉਣਾ? ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਆਪ ਜਪੈ ਅਵਰਹਿ ਨਾਮ ਜਪਾਵੈ, ਪਹਿਲਾਂ ਆਪ ਤਾਂ ਜਪ ਲਓ। ਹੁਣ ਜਿਹੜੇ ਪ੍ਰਚਾਰਕ ਨੇ, ਬਹੁਤੇ ਲੋਕ ਮੈਂ ਦੇਖੇ ਆ, ਬੜੇ ਬੜੇ ਪ੍ਰਚਾਰਕ ਬੈਠੇ ਆ, ਬੜੀਆਂ ਟਾਰਾਂ ਮਾਰਦੇ, ਇੰਨੀਆਂ ਗੱਲਾਂ ਮਾਰਦੇ ਕੋਲੋਂ, ਉਹਨਾਂ ਦਾ ਅਭਿਆਸ ਕੋਈ ਵੀ ਨਹੀਂ। ਸੱਚ ਪੁੱਛੋ ਤਾਂ ਕਈ ਪ੍ਰਚਾਰਕ ਤਾਂ ਪੰਜ ਬਾਣੀਆਂ ਵੀ ਨਹੀਂ ਪੜ੍ਹਦੇ ਹੋਣੇ। ਜਪਜੀ ਸਾਹਿਬ ਦਾ ਪਾਠ ਬਸ ਇਹੀ ਹੁੰਦਾ, ਭੱਜ ਕੇ ਬਹਿ ਜਾ ਸਟੇਜ ਤੇ ਵੀ ਅੱਜ ਕਿੰਨੇ ਪੈਸੇ ਆਏ, ਅੱਜ ਕਿੰਨੇ ਪੈਸਿਆਂ ਵੱਲ ਹੀ ਧਿਆਨ ਜ਼ਿਆਦਾ ਹੁੰਦਾ। ਬਈ ਮੈਂ ਉੱਥੇ ਪੁਸਤਕਾਂ ਪੜ੍ਹ ਕੇ ਤਿਆਰ ਕਰ ਲਿਆ, ਕਥਾ ਕਥਾ ਵੀ ਤਿਆਰ ਕਰਕੇ ਲਿਆਉਂਦੇ ਪਿੱਛੋਂ, ਤੇ ਤਿਆਰ ਕਰਕੇ ਉਹ ਬਣਿਆ ਬਣਾਇਆ ਇੱਕ ਲਿਆ ਕੇ ਚੌਕਟਾ ਬਣਾ ਕੇ ਮੂਹਰੇ ਰੱਖਤਾ, ਆ ਗੱਲ ਐਂ ਹੁੰਦੀ ਆ, ਟਾਰਾਂ ਮਾਰ ਮਾਰ ਕੇ ਸੁਣਾਤਾ। ਉਸ ਕਥਾ 'ਚ ਇੰਨਾ ਦਮ ਨਹੀਂ ਹੁੰਦਾ, ਕਿਉਂਕਿ ਉਹ ਪ੍ਰੈਕਟੀਕਲੀ ਲਾਈਫ ਤੋਂ ਬੜੇ ਹਟਵੇਂ ਹੁੰਦੇ ਨੇ, ਇਸੇ ਕਰਕੇ ਉਹਨਾਂ ਦੀਆਂ ਗੱਲਾਂ ਬਹੁਤ ਗਲਤ ਜਿਹੀਆਂ ਹੁੰਦੀਆਂ ਅਤੇ ਸੰਗਤ ਨੂੰ ਚੰਗੀਆਂ ਲੱਗਦੀਆਂ। ਬੰਦਗੀ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ, ਬਾਣੀ ਪੜ੍ਹੇ ਤੋਂ ਬਿਨਾਂ ਅੰਦਰ ਪ੍ਰੇਮ ਪੈਦਾ ਨਹੀਂ ਹੁੰਦਾ, ਪ੍ਰੇਮ ਦੀ ਝਲਕ ਨਹੀਂ ਦੇ ਸਕਦਾ ਉਹ ਸ਼ਰਧਾ ਭਾਵਨਾ ਵਾਲੀ ਕੋਈ ਗੱਲ ਹੀ ਨਹੀਂ ਸੁਣਾ ਸਕਦਾ ਕਿਸੇ ਨੂੰ। ਇਸ ਕਰਕੇ ਉਹ ਵਿਚਾਰਾ ਸਿਰਫ ਜਿਹੜਾ ਕੋਰੇ ਗਿਆਨ ਦੇ ਵਿੱਚ ਬੈਠਾ, ਕਿਤਾਬੀ ਗਿਆਨ, ਕਿਤਾਬੀ ਕੀੜਾ, ਅੱਖਰਾਂ ਤੱਕ ਸੀਮਤ, ਆਪਾਂ ਉਹਨੂੰ ਇਹ ਨਹੀਂ ਕਹਿੰਦੇ ਕਿ ਤੂੰ ਗਲਤ ਹੈ, ਨਹੀਂ, ਅਸੀਂ ਕਹਿੰਦੇ ਤੂੰ ਹੋਰ ਉੱਠ, ਹੋਰ ਤਰੱਕੀ ਕਰ, ਅੱਠ ਅੱਠ ਘੰਟੇ। ਅੱਛਾ, ਉਹ ਇੱਥੇ ਬੜੇ ਵੱਡੇ ਵਿਦਵਾਨ ਜਦੋਂ ਆਏ ਇੱਕ ਵਾਰੀ, ਉਹਨਾਂ ਨਾਲ ਇੱਕ ਕਥਾ ਵਾਚਕ ਵੀ, ਚਲੋ ਵੀ ਮੈਂ ਵੀ ਕੁਛ ਸਿੱਖ ਲਾਂਗਾ, ਉਹਨਾਂ ਦੀ ਸੇਵਾ ਕਰਦਾ ਰਿਹਾ। ਉਹਨਾਂ ਨੇ ਦੇਖਿਆ ਇਹ ਸਾਰਾ ਦਿਨ ਪੁਸਤਕ ਫੜ ਕੇ ਹੀ ਬੈਠਾ ਰਹਿੰਦਾ। ਕਹਿਣ ਲੱਗੇ ਕਥਾ ਸਿੱਖਣੀ ਆ ਨਾ ਤਾਂ ਪੁਸਤਕਾਂ ਵਿੱਚ ਕਥਾ ਨਹੀਂ ਹੁੰਦੀ। ਉਹ ਕਹਿੰਦੇ ਕਿੱਥੇ ਹੁੰਦੀ ਹੈ? ਕਹਿੰਦੇ 10 ਮਿੰਟ ਸਿਮਰਨ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਕਥਾ ਉੱਥੋਂ ਆਉਂਦੀ ਹੈ ਸਾਰੀ। ਇਹ ਕਿਤਾਬਾਂ ਜੀ ਨੇ ਲਿਖੀਆਂ, ਉਹ ਕਿਹੜਾ ਬ੍ਰਹਮ ਗਿਆਨੀ ਨੇ, ਉਹ ਵਿਦਵਾਨ ਵਿਚਾਰੇ ਇੱਧਰ ਉੱਧਰ, ਮੈਨੂੰ ਤਾਂ ਪਤਾ ਹੀ ਕਿੱਥੋਂ ਇਕੱਠੀਆਂ ਕਰਕੇ ਲਾਇਬ੍ਰੇਰੀਆਂ 'ਚੋਂ ਕਿਤਾਬਾਂ। ਆ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਕਈ PhD ਕਰਦੇ ਗੁਰਮਤ ਦੇ ਕਈ ਅੱਖਰਾਂ 'ਤੇ, ਉਹ ਮੇਰੇ ਕੋਲ ਆਉਣੇ, ਆਹ ਕਿੱਥੇ ਲਿਖਿਆ, ਉਹ ਕਿੱਥੇ ਲਿਖਿਆ, ਉਹ ਲਾਇਬ੍ਰੇਰੀ 'ਚੋਂ ਕਿਤਾਬ ਲੈ ਲਈ, ਕਿੱਥੋਂ ਲੈ ਲਈ, ਕਰ ਕਰਾ ਕੇ ਉਹਨਾਂ ਆਪਣਾ ਥੀਸਿਸ ਪੂਰਾ ਕਰ ਲਿਆ। ਜੇ ਤੁਸੀਂ ਦੇਖੋ ਉਹਨਾਂ ਦੀ ਲਿਖਤ ਤਾਂ ਐਂ ਲੱਗਦਾ ਵੀ ਬੜੀ ਉੱਚੀ ਕਿਸੇ ਬੰਦੇ ਨੇ ਲਿਖਿਆ, ਅਤੇ ਜਦੋਂ ਜਾ ਕੇ ਉਹਨਾਂ ਨੂੰ ਮਿਲਦੇ ਸੀਗੇ ਤਾਂ ਉੱਦਾਂ ਹੋਰ ਹੀ ਤਰ੍ਹਾਂ ਬੰਦੇ ਨਿਕਲਦੇ ਵਿੱਚੋਂ। ਇਸ ਕਰਕੇ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਜਾਂ ਲੋਕ ਨੇ, ਕਥਾ ਕਰਨ ਵਾਲੇ ਨੇ, ਗਿਆਨ ਦੇਣ ਵਾਲੇ ਨੇ, ਉਹ ਸਿਰਫ ਗੱਲਾਂ ਬਾਤਾਂ ਇਕੱਠੀਆਂ ਜ਼ਿਆਦਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਚੰਗੀ ਤਰ੍ਹਾਂ ਗੱਲਾਂ ਦਾ, ਕਹਿੰਦੇ ਗਿਆਨ ਦੀਆਂ ਗੱਲਾਂ ਧਿਆਨ ਦੇ ਧੋਖੇ ਕਰਮਾਂ ਦੇ ਕੜਛੇ ਵਰਤਾ ਕੇ। ਵਾਸਤਵ ਵਿੱਚ ਫਿਰ ਉਹਨਾਂ ਦਾ ਤਾਂਹੀਓ ਅਸਰ ਨਹੀਂ ਨਾ ਪੈਂਦਾ, ਕਥਾ ਕਰ ਲਈ ਉੱਠ ਕੇ ਚਲੇ ਗਏ, ਬਾਅਦ ਵਿੱਚ ਉੱਥੇ ਕੁਛ ਵੀ ਨਹੀਂ ਹੁੰਦਾ। ਉਹ ਕਬੀਰ ਜੀ ਇਹੀ ਚੀਜ਼ ਕਹਿੰਦੇ, ਇਹ ਜੀਵ ਆਪ ਤਾਂ ਸਮਝਿਆ ਨਹੀਂ ਤੇ ਕਿਸ ਵਾਸਤੇ ਗੱਪਾਂ ਨੂੰ ਮਾਰ ਮਾਰ ਕੇ ਹੋਰ ਨਾਲ ਸਮਝਾਉਂਦਾ। ਕਰਮ ਜਾਲ ਰੂਪੀ ਝਗੜੇ ਦੇ ਕਰਨ ਨਾਲ ਦੁੱਖ ਹੀ ਪ੍ਰਾਪਤ ਹੁੰਦਾ, ਜਨਮ ਮਰਨ ਰੂਪੀ ਝਗੜੇ ਨੂੰ ਪ੍ਰਾਪਤ ਕਰਦਾ। ਝਗੜ ਕੀਏ ਝਗੜਾ ਉਹੀ ਪਾਵਾ, ਝਗੜਾ ਕਰ ਲਓ ਮਾੜਾ ਜਿਹਾ, ਝਗੜਾ ਵੱਧਦਾ ਹੀ ਜਾਂਦਾ, ਵੱਧ ਲੜਾਈ, ਲੱਸੀ, ਖੁਰਕ, ਕਈ 8 ਚੀਜ਼ਾਂ ਵੱਧਦੀਆਂ ਜਾਂਦੀਆਂ। ਜੰਜਾ ਨਿਕਟ ਸੋ ਜੋ ਘਟ ਰਹਿਓ, ਦੂਰ ਕਹਾਂ ਤਜ ਜਾਏ। ਕਹਿੰਦੇ ਜੰਜੇ ਦੁਆਰਾ ਕਥਨ ਕਰਦੇ, ਜੋ ਪਰਮੇਸ਼ਰ ਘਟ ਹੁੰਦਾ ਤੈ ਕਰਨ ਦੇ ਨਿਕਟ ਸਥਿਤ ਹੋ ਰਿਹਾ, ਟਿਕਿਆ ਅੰਦਰ ਹੀ ਆਪਣੇ ਅੰਦਰ ਨੂੰ ਧਿਆਨ ਦੇ ਕੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, 4 ਜਨਵਰੀ ਨੂੰ ਜਿਨ੍ਹਾਂ ਦਾ ਸੋ ਦਿਵਸ ਹੈ, ਬਰਸੀ ਹੈ, ਸੰਸਾਰ ਤੋਂ ਚਲੇ ਗਏ ਸਨ ਜੋ, ਤਾਂ ਇਸੇ ਪ੍ਰਕਾਰ ਉਹਨਾਂ ਮਹਾਂਪੁਰਖਾਂ ਨੇ ਇਹ ਵਚਨ ਕੀਤਾ ਕਿ ਵਾਹਿਗੁਰੂ ਨੂੰ ਅੰਦਰ ਦੇਖ ਕੇ ਵਾਹਿਗੁਰੂ ਕਹੋ, ਵਾਹਿਗੁਰੂ ਸਾਡੇ ਹਿਰਦੇ 'ਚ ਹੈ, ਅੰਤਸ਼ਕਰਨ ਦੇ ਵਿੱਚ ਦੇਖੋ ਵਾਹਿਗੁਰੂ ਕਹੋ ਬਾਣੀ ਪੜ੍ਹਨੀ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਇੱਥੇ ਧਿਆਨ ਧਰ ਕੇ ਪੜ੍ਹੋ ਬੜਾ ਹੀ ਉਹਦੇ ਨਾਲ ਲਾਭ ਪ੍ਰਾਪਤ ਹੁੰਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਜੀ ਦੀ ਰਸਨਾ ਰਾਹੀਂ ਫਰਮਾਉਂਦੇ ਨੇ ਉਹਦੀ ਪ੍ਰਾਪਤੀ ਲਈ ਅੰਤਕਰਨ ਨੂੰ ਤਿਆਗ ਕੇ ਤੂੰ ਦੁਆਰਕਾ ਥਨੇਸਰ ਪ੍ਰਾਗਰਾਜ ਹਰਿਦੁਆਰ ਆਦਿਕ ਤੀਰਥਾਂ ਪਰ ਦੂਰ ਕਿੱਥੇ ਜਾਂਦਾ ਹਿਰਦੇ ਚ ਬੈਠਾ ਅਸਲ ਗੱਲ ਨੂੰ ਤਾਂ ਸਮਝਦੇ ਨਹੀਂ ਜਗਤ ਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੈ ਪਰਮਾਰਥ ਨਾ ਸੰਭਾਲ ਦੇਖੋ ਜਗਤ ਕੀ ਮੂੜਤਾ ਜਾ ਕਾਰਨ ਜਗ ਢੂੰਡਿਆ ਨੇਰਾ ਪਾਇਆ ਤਾਹੇ ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਰੇ ਜਗਤ ਨੂੰ ਢੂੰਡਿਆ ਪਰ ਨਹੀਂ ਲੱਭਿਆ ਕਹਿੰਦੇ ਜਦ ਗੁਰਾਂ ਦੀ ਸ਼ਰਨ ਫੜੀ ਤਾਂ ਉਹ ਪਰਮੇਸ਼ਰ ਨੂੰ ਨੇੜੇ ਹੀ ਦੇਖ ਲਿਆ ਗੁਰੂ ਸਾਹਿਬ ਕਹਿੰਦੇ ਤਾਂ ਨੇੜੇ ਤਾਂ ਹੈ ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਏ ਇੰਨਾ ਰਲਗੱਡ ਕਰਨ ਦੀ ਲੋੜ ਨਹੀਂ ਝਗੜਾ ਰੌਲਾ ਪਾਉਣ ਲੋੜ ਨਹੀਂ ਪਰਮਾਤਮਾ ਹਿਰਦੇ ਚ ਬੈਠੇ ਅੰਦਰ ਹਿਰਦੇ ਵਿੱਚ ਖੋਜ ਲਓ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ ਟੱਟਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਟੈਂਕੇ ਦੁਆਰਾ ਕਥਨ ਕਰਦੇ ਹੋ ਪਰਮੇਸ਼ਰ ਹੈ ਤਾਂ ਘਾਟ ਮਾਹੀ ਅੰਤਹਿ ਕਰਨ ਦੇ ਵਿੱਚ ਹੀ ਹੈ ਪਰ ਉਹਦੀ ਪ੍ਰਾਪਤੀ ਦਾ ਜਿਹੜਾ ਘਾਟ ਹੁੰਦਾ ਰਸਤਾ ਬੜਾ ਬਿਕਟ ਹੁੰਦਾ ਕਠਿਨ ਹੈ ਕਹਿੰਦੇ ਗੁਰਾਂ ਪਾਸੋਂ ਬ੍ਰਹਮ ਵਿਦਿਆ ਰੂਪੀ ਕੁੰਜੀ ਲੈ ਕੇ ਅਗਿਆਨ ਰੂਪ ਜਿੰਦਰੇ ਨੂੰ ਲਗਾ ਕੇ ਪੰਜਾਂ ਕੋਸ਼ਾਂ ਰੂਪੀ ਤਖਤੇ ਖੋਲ ਕਿਹੜਾ ਕਪਾਟ ਤਖਤੇ ਨੂੰ ਕਹਿੰਦੇ ਖੋਲ ਕੇ ਮਹਿਲ ਹੁੰਦਾ ਸਰੂਪ ਸਰੂਪ ਦੇ ਵਿੱਚ ਕਿਉਂ ਨਹੀਂ ਜਾਂਦਾ ਤੂੰ ਵੈਸੇ ਕਥਾ ਇਸ ਤਰ੍ਹਾਂ ਹੁੰਦੀ ਨਹੀਂ ਗੀ ਆ ਜਿਵੇਂ ਅਸੀਂ ਔਖੇ ਔਖੇ ਅਰਥ ਵੀ ਨਾਲ ਮੈਂ ਦੱਸਦਾ ਵਿਕਟ ਹੁੰਦਾ ਕਠਨ ਮਹਿਲ ਹੁੰਦਾ ਸਰੂਪ ਘੱਟ ਹੁੰਦਾ ਹਿਰਦਾ ਇਹ ਚੰਗੀ ਚੀਜ਼ ਹੈ ਕਿਉਂ ਇਹਦੇ ਨਾਲ ਜਿੰਨੇ ਗੁਰਸਿੱਖ ਕਥਾ ਸੁਣਨਗੇ ਉਹ ਵੀ ਕਥਾਵਾਚਕ ਬਣ ਜਾਣਗੇ ਨਾਲ ਹੀ ਉਹਨੂੰ ਪਤਾ ਲੱਗ ਜੂ ਇਹਦਾ ਇਹ ਅਰਥ ਹੈ ਉਹ ਵੀ ਗਾਹਾਂ ਪ੍ਰਚਾਰ ਕਰਨਗੇ ਸੋ ਇਹਦੇ ਨਾਲ ਕਿੰਨੀ ਸੰਥਿਆ ਹੋ ਜਾਂਦੀ ਹੈ ਕਿੰਨੇ ਪਾਠ ਹੋ ਜਾਂਦੇ ਹੈ ਇਹ ਕਿਤੇ ਇੱਕ ਥਾਂ ਪਾਠ ਹੋਣਾ ਕਪਾਟ ਅੱਖਰ ਕਈ ਜਗ੍ਹਾ ਆਉਣਾ ਮਹਿਲ ਅੱਖਰ ਕਈ ਜਗ੍ਹਾ ਆਉਣਾ ਉਹਨਾਂ ਨੂੰ ਵੀ ਸੋਝੀ ਪੈ ਜਾਂਦੀ ਕਿ ਇਹਦਾ ਭਾਵ ਅਰਥ ਇਹ ਆ ਫਿਰ ਜਦੋਂ ਆਪਾਂ ਸਹਿਜ ਪਾਠ ਕਰਦੇ ਹਾਂ ਅਖੰਡ ਪਾਠ ਦੀ ਰੌਲ ਲਾਉਂਦੇ ਹਾਂ ਕੀਰਤਨ ਸੁਣਦੇ ਹਾਂ ਅਰਥਾਂ ਦਾ ਗਿਆਨ ਹੋਵੇ ਤਾਂ ਬੜਾ ਮਨ ਜੁੜਦਾ ਇਹਦਾ ਆ ਸ਼ਬਦ ਦਾ ਭਾਵ ਅਰਥ ਕੀ ਹੈ ਦੇਖ ਅਟਲ ਟਲ ਕਤ ਹੈ ਨਾ ਜਾਵਾ ਰਹਿ ਲਪਟ ਘੱਟ ਪਰ ਚਾਉ ਪਾਵਾ ਇੱਕ ਵਾਰ ਜੇ ਤੂੰ ਅਟਲ ਸਰੂਪ ਪਰਮਾਤਮਾ ਨੂੰ ਦੇਖੇਗਾ ਦਰਸ਼ਨ ਕਰੇਗਾ ਤਾਂ ਫਿਰ ਹਟ ਕੇ ਹੋਰ ਕਿਸੇ ਪਾਸੇ ਨਹੀਂ ਜਾਵੇਂਗਾ ਦੇਖ ਅਟਲ ਟਲ ਪੋਲਾ ਬੋਲਣਾ ਟਲ ਨਹੀਂ ਕਹਿਣਾ ਟਲ ਟਲ ਹੁੰਦਾ ਦੂਜਾ ਖੜਕਾਉਣ ਵਾਲਾ ਟਲ ਨਹੀਂ ਟਲ ਕਤ ਹੈ ਨਾ ਜਾਵਾ ਇੱਕ ਵਾਰ ਦਰਸ਼ਨ ਹੋ ਜਾਣ ਨਾ ਮੁੜ ਕੇ ਨਹੀਂ ਬੰਦਾ ਕਿਤੇ ਜਾਂਦਾ ਕਹਿੰਦੇ ਜਿਹੜਾ ਪੁਰਸ਼ ਆਪਣੇ ਘੱਟ ਹਿਰਦੇ ਚ ਪਰਚਾ ਹੁੰਦਾ ਉਪਦੇਸ਼ ਜਾਂ ਪਰਚਾ ਹੁੰਦਾ ਪ੍ਰੇਮ ਜਾਂ ਹੁੰਦਾ ਗਿਆਨ ਨੂੰ ਪਾਉਂਦਾ ਉਹ ਪਰਮੇਸ਼ਰ ਵਿੱਚ ਲਪਟ ਰਹਿੰਦਾ ਮਿਲ ਰਹਿੰਦਾ ਜਿਵੇਂ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਮਲ ਦਾਲ ਪ੍ਰਸ਼ਾਦੇ ਕਾ ਇਹ ਪਰਚਾ ਕਿਹੜਾ ਪਾਉਣਾ ਪ੍ਰੇਮ ਕਿਹੜਾ ਪਾਉਣਾ ਸ਼ਬਦ ਵਿੱਚ ਠੱਠਾ ਇਹ ਦੂਰ ਠੱਗ ਨੀਰਾ ਨੀਠ ਨੀਠ ਮਨ ਕੀ ਆ ਤੀਰਾ ਹੁਣ ਠੱਠੇ ਦੁਆਰਾ ਕਥਨ ਕਰਦੇ ਜੀ ਨੇ ਠੱਗੀ ਦੇ ਨੀਰ ਨੀਰ ਹੁੰਦਾ ਪਾਣੀ ਠੱਗੀ ਦੇ ਪਾਣੀ ਭਾਵ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਇਹ ਸੰਸਾਰ ਨੂੰ ਝੂਠਾ ਜਾਣ ਕੇ ਦੂਰ ਕੀਤਾ ਜਿਵੇਂ ਹਿਰਨ ਹੁੰਦਾ ਸੋ ਹਿਰਨਾਂ ਦੀਆਂ ਡਾਰਾਂ ਕਈ ਵਾਰੀ ਰੇਗਿਸਤਾਨ ਵਿੱਚ ਮਾਰੂਥਲ ਦੇ ਵਿੱਚ ਦੂਰੋਂ ਦੇਖਦੇ ਹੋ ਪਾਣੀ ਖੜਾ ਉਹ ਗਰਮੀ ਕਰਕੇ ਭਾਫ ਜੀ ਨਿਕਲ ਦੂਰ ਲੱਗਦਾ ਪਾਣੀ ਉਹ ਜਦ ਭੱਜ ਕੇ ਉੱਥੇ ਜਾਂਦੇ ਨੇ ਉੱਥੇ ਕੁਛ ਵੀ ਨਹੀਂ ਹੁੰਦਾ ਫਿਰ ਗਾਂਹ ਜਾਂਦੇ ਫਿਰ ਕੁਛ ਨਹੀਂ ਹੁੰਦਾ ਅਖੀਰ ਹਿਰਨ ਮਰ ਜਾਂਦਾ ਵਿਚਾਰਾ ਕਈ ਬੰਦੇ ਵੀ ਐਂ ਮਰ ਜਾਂਦੇ ਰੇਗਿਸਤਾਨ ਦੇ ਵਿੱਚ ਇੱਥੇ ਉਹ ਪ੍ਰਮਾਣ ਦਿੱਤਾ ਕਿ ਦੁਨੀਆਂ ਦੇ ਜਿਹੜੇ ਪਦਾਰਥ ਨੇ ਇਹ ਉਹੀ ਠੱਗੀ ਆ ਸੁੱਖ ਭਾਲਦਿਆਂ ਭਾਲਦਿਆਂ ਲੈ ਵੀ ਜੇ ਘਰੇ ਆਪਾਂ ਹੁਣ ਲਿਆਈਏ ਨਾ ਆਹ ਗੱਡੀ ਬੜਾ ਸੁੱਖ ਆ ਉਹਦੇ ਫਰਿੱਜ ਵਿੱਚ ਬੜਾ ਸੁੱਖ ਹੈ ਸੋਫਾ ਲਿਆਂਦਾ ਬੜਾ ਸੁੱਖ ਆਹ ਘਰੇ ਆਹ ਮਸ਼ੀਨ ਲਿਆਂਦੀ ਆ ਹੁਣ ਕੰਪਿਊਟਰ ਨਾਲ ਬੜਾ ਸੁੱਖ ਮਿਲਣਾ ਉਹ ਆਪਾਂ ਹੁਣ ਵੱਡਾ ਘਰ ਲਈ ਬੜਾ ਸੁੱਖ ਮਿਲਣਾ ਉਹ ਵਿਆਹ ਦਾ ਬੜਾ ਸੁੱਖ ਹੁੰਦਾ ਜੀ ਬੱਚਿਆਂ ਦਾ ਬੜਾ ਸੁੱਖ ਹੁੰਦਾ ਜੀ ਜਿਉਂ ਲੱਗਦਾ ਸਾਰੀ ਜ਼ਿੰਦਗੀ ਕਰਦਿਆਂ ਕਰਦਿਆਂ ਅੰਤ ਹੋ ਜਾਂਦਾ ਬੰਦੇ ਦਾ ਪਰ ਸੁੱਖ ਨਹੀਂ ਮਿਲਦਾ ਇਹ ਠੱਗ ਦ੍ਰਿਸ਼ਟੀ ਵਾਲਾ ਕੰਮ ਹੈ ਠੱਠਾ ਇਹ ਹੈ ਦੂਰ ਠੱਗ ਨੀਰਾ ਕਹਿੰਦੇ ਮ੍ਰਿਗ ਤ੍ਰਿਸ਼ਨਾ ਜਲ ਵਾਂਗੂ ਇਸ ਸੰਸਾਰ ਨੂੰ ਮਿਥਿਆ ਜਾਣ ਕੇ ਜਿਹਨਾਂ ਨੂੰ ਦੂਰ ਕਰਤਾ ਇਹ ਠੱਗੀ ਠੋਰੀ ਹੋਈ ਹੈ ਉਹਨੇ ਆਪਣੇ ਮਨ ਨੂੰ ਨੀਠ ਨੀਠ ਹੁੰਦਾ ਹੌਲੀ ਹੌਲੀ ਆਸਤੇ ਆਸਤੇ ਮਸਾਂ ਮਸਾਂ ਰੋਕ ਰੋਕ ਕੇ ਧੀਰ ਜਵਾਨ ਬਣਾ ਲਿਆ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ ਹੁਣ ਮਹਾਰਾਜ ਕਹਿੰਦੇ ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਦਾ, ਐਵੇਂ ਹੀ ਨਾ ਲਿਓ ਹੁਣ ਵੱਡਾ ਘਰ, ਨਾ ਲਿਓ ਗਾਹਾਂ ਗਾਹਾਂ ਨਾ ਵਧੀ ਜਾਇਓ, ਐਵੇਂ ਹੀ ਇੰਨੇ ਪੈਸੇ ਕਮਾ ਕੇ ਇਕੱਠੇ ਕਰੀ ਜਾਂਦੇ ਹੋ, ਫਿਰ ਸੁੱਖ ਨਹੀਂ ਮਿਲਣਾ, ਪਹਿਲਾਂ ਹੀ ਸੁਣ ਲਓ ਕਾਹਦੇ 'ਚ ਮਿਲਣਾ। ਮਹਾਰਾਜ ਕਹਿੰਦੇ ਨਿਤਨੇਮ ਵਧਾ ਲਓ, ਪਾਠ ਵਧਾ ਲਓ, ਸੰਗਤ ਕਰਨੀ ਵਧਾ ਲਓ, ਉਹ 'ਚ ਸੁੱਖ ਮਿਲਣਾ। ਜਿਹੜੇ ਤੁਸੀਂ ਭਾਲਦੇ ਸੁੱਖ ਉਹ ਤੁਹਾਨੂੰ ਉੱਥੇ ਨਹੀਂ ਮਿਲਣਾ, ਉਈ ਇਹ ਠੱਗ ਨੀਰਾ ਹੀ ਆ ਸਾਰਾ। ਕਹਿੰਦੇ ਜਿਸ ਈਸ਼ਵਰ ਠੱਗ ਨੇ ਮਾਇਆ ਦੁਆਰੇ ਠੱਗ ਕੇ ਸਾਰੇ ਸੰਸਾਰ ਨੂੰ ਖਾਵਾ ਹੁੰਦਾ ਭਾਵ ਕੀਤਾ, ਜਦ ਉਸ ਪਰਮੇਸ਼ਰ ਠੱਗ ਨੂੰ ਪ੍ਰੇਮ ਰੂਪੀ ਠੱਗ ਬੂਟੀ ਲਗਾ ਕੇ ਠੱਗਿਆ ਤਾਂ ਮਨ ਟਿਕ ਗਿਆ, ਤਾਂ ਮਨ ਇਕਾਗਰਤਾ ਚ ਆ ਗਿਆ। ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮਹਿਣ ਡਰ ਰਹਿਆ ਸਮਾਈ। ਡੱਡੇ ਦੁਆਰਾ ਕਥਨ ਕਰਦੇ ਨੇ, ਹਿਰਦੇ ਵਿੱਚ ਵਾਹਿਗੁਰੂ ਦਾ ਡਰ ਉਤਪੰਨ ਹੋਵੇ ਨਾ ਤਾਂ ਜਮਾਂ ਦਾ ਡਰ ਦੂਰ ਹੋ ਜਾਂਦਾ। ਜਮਾਂ ਦਾ ਡਰ ਕਿਧਰੇ ਜਾਂਦਾ ਹੋਇਆ, ਅੱਜ ਤੱਕ ਕਿਸੇ ਨੇ ਦੇਖਿਆ ਤਾਂ ਨਹੀਂ ਕਿੱਥੇ ਜਾਂਦਾ। ਕਹਿੰਦੇ ਤਾਂ ਡਰ ਮੈਂ ਇਸ ਪਰਮੇਸ਼ਰ ਦੇ ਭੈ ਵਿੱਚ ਹੀ ਜਮਾਂ ਦਾ ਡਰ ਸਮਾ ਜਾਂਦਾ, ਕਿਉਂਕਿ ਜਿਹੜੇ ਸ਼ਾਸਤਰਕਾਰ ਨੇ ਨਾ ਵੱਡੇ ਵੱਡੇ ਸ਼ਾਸਤਰਕਾਰਾਂ ਦਾ ਇਹ ਨਿਯਮ ਹੈ ਕਿ ਜਿਸ ਦੇ ਆਉਣ ਨਾਲ ਪਹਿਲੀ ਵਸਤੂ ਦਾ ਨਾਸ ਹੋ ਜਾਵੇ ਤਾਂ ਜਾਣੋ ਉਹ ਵਸਤੂ ਉਹਦੇ ਵਿੱਚ ਲੀਨ ਹੋ ਗਈ। ਜਿਵੇਂ ਰੱਸੀ ਦਾ ਗਿਆਨ ਹੋਣ ਨਾਲ ਸੱਪ ਜਿਹੜਾ ਸੀ ਉਹ ਰੱਸੀ ਦੇ ਵਿੱਚ ਹੀ ਲੀਨ ਹੋ ਗਿਆ, ਬਾਹਰ ਦੌੜ ਕੇ ਕਿਧਰੇ ਨਹੀਂ ਜਾਂਦਾ। ਇਸੇ ਤਰ੍ਹਾਂ ਜਿਵੇਂ ਸੂਰਜ ਚੜ ਜਾਂਦਾ, ਤਾਰੇ ਕਿੱਧਰ ਜਾਂਦੇ ਨੇ, ਚੰਦਰਮਾ ਕਿੱਥੇ ਜਾਂਦਾ, ਜਾਂਦਾ ਤਾਂ ਕਿਤੇ ਨਹੀਂ, ਉਹ ਵਿੱਚੇ ਹੀ ਲੀਨ ਹੋ ਜਾਂਦਾ ਉਹਨਾਂ ਦਾ ਪ੍ਰਕਾਸ਼। ਜੋ ਡਰ ਰਹੇ ਤਾਂ ਫਿਰ ਡਰ ਲਾਗੈ, ਨੇ ਡਰ ਹੋਊਗਾ ਡਰ ਉਰ ਹੋਏ ਭਾਗੈ। ਜਦੋਂ ਪਰਮੇਸ਼ਰ ਦੇ ਡਰ ਧਾਰਨ ਵੱਲੋਂ ਡਰ ਜਾਵੇ ਤਾਂ ਇਸ ਜੀਵ ਨੂੰ ਫਿਰ ਜਮਾਂ ਦਾ ਡਰ ਲੱਗਦਾ। ਜਿਹੜਾ ਇਨਸਾਨ ਪਰਮੇਸ਼ਰ ਦੇ ਡਰ ਨੂੰ ਧਾਰ ਕੇ ਨਿਡਰ ਹੋ ਗਿਆ, ਉਹਦੇ ਹਿਰਦੇ ਜੋ ਜਮਾਂ ਦਾ ਡਰ ਹੋ ਰਿਹਾ ਉਹ ਭਾਗੈ ਤੋਂ ਭਾਵ ਭੱਜ ਜਾਂਦਾ। ਜਿਹਨੇ ਪਰਮੇਸ਼ਰ ਦਾ ਹੀ ਡਰ ਧਾਰ ਲਿਆ, ਢੱਡਾ ਢਿੱਗ ਢੂੰਡੈ ਕਤ ਆਨਾ, ਢੂੰਡਤ ਹੀ ਟਹਿ ਗਏ ਪਰਾਨਾ। ਢੱਡੇ ਦੁਆਰਾ ਕਥਨ ਕਰਦੇ ਪੁਰਸ਼ਾ, ਉਹ ਪਰਮੇਸ਼ਰ ਤੇਰੇ ਢਿੱਗ ਦਾ ਅਰਥ ਹੁੰਦਾ ਸਮੀਪ ਹੀ ਹੈ, ਕੋਲ ਹੀ ਹੈ, ਤੂੰ ਕਿਸ ਵਾਸਤੇ ਆਨਾ ਹੁੰਦਾ, ਹੋਰ ਥਾਂ ਤੇ ਢੂੰਡਦਾ। ਸੋ ਕਈਆਂ ਦੇ ਤਾਂ ਬਾਹਰ ਢੂੰਡਦਿਆਂ ਢੂੰਡਦਿਆਂ ਪ੍ਰਾਣ ਵੀ ਢਹਿ ਗਏ ਹੁੰਦਾ, ਥੱਕ ਗਏ, ਅੰਤ ਹੋ ਗਿਆ। ਚੜ ਸੁਮੇਰ ਢੂੰਡ ਜਾ ਬਿਆਵਾ, ਜੇ ਗੜ ਗੜਿਓ ਸੋ ਗੜ ਮਹਿ ਪਾਵਾ। ਜਦੋਂ ਸੁਮੇਰ ਪਰਬਤ ਉੱਤੇ ਚੜ੍ਹ ਕੇ ਵੀ ਢੂੰਡ ਆਇਆ ਤਾਂ ਵੀ ਨਾ ਲੱਭਿਆ, ਸੁਮੇਰ ਪਰਬਤ ਉੱਤੇ ਚੜ੍ਹ ਕੇ ਵੀ ਢੂੰਡਿਆ ਪਰ ਲੱਭਿਆ ਹੀ ਨਹੀਂ, ਪਰ ਜਿਸ ਵੇਲੇ ਗੁਰਾਂ ਦੀ ਸ਼ਰਨ ਵਿੱਚ ਆਇਆ ਤਾਂ ਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੋ ਗਈ। ਜਿਸ ਪਰਮਾਤਮਾ ਨੇ ਇਸ ਸਰੀਰ ਰੂਪੀ ਕਿਲੇ ਨੂੰ ਘੜਿਆ ਉਹਨੂੰ ਇਸ ਸਰੀਰ ਰੂਪੀ ਕਿਲੇ ਵਿੱਚੋਂ ਹੀ ਪ੍ਰਾਪਤ ਕੀਤਾ। ਜੇ ਗੜ ਰਚਿਓ ਸੋ ਗੜ ਮਹਿ ਪਾਵਾ, ਗੜ ਨਾਮ ਕਿਲੇ ਦਾ ਹੁੰਦਾ। ਜਿਹਨੇ ਸਰੀਰ ਰੂਪੀ ਕਿਲਾ ਰਚਿਆ ਸਰੀਰ ਦੇ ਵਿੱਚ ਤਾਂ ਬੈਠਾ, ਇਹੀ ਤਾਂ ਉਹਦੀ ਵੱਡੀ ਚੀਜ਼ ਹੈ। ਤਾਂਹੀਓ ਤਾਂ ਆਪਾਂ ਜਦੋਂ ਅਰਥ ਕਰਦੇ ਹਾਂ ਕਿ ਜਿਹੜੀ ਚੀਜ਼ ਨੂੰ ਉਹ ਰਚਦਾ ਉਹਦੇ ਵਿੱਚ ਉਹ ਆਪ ਬੈਠਾ। ਕਰਤਾ ਪੁਰਖ, ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਪੁਰਖ ਹੁੰਦਾ ਪੂਰਨ ਰੂਪ ਵਿੱਚ ਵਿਆਪਕ ਵੀ ਹੈ। ਰਾਣਾ ਰਣ ਰੂਤਾ ਨਰ ਨੇਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਰਾਣੇ ਦੁਆਰਾ ਕਥਨ ਕਰਦੇ ਜਿਸ ਵੇਲੇ ਮਨੁੱਖ ਰਣ ਭੂਮਿਕਾ ਵਿੱਚ ਆ ਕੇ ਰੂਤਾ ਰੁਕ ਜਾਵੇ ਤਾਂ ਫਿਰ ਪੁਰਸ਼ ਨੂੰ ਚਾਹੀਦਾ ਉਹ ਨੇਹੀ ਹਠਤਾ ਹੀ ਕਰੇ, ਵੀ ਹੁਣ ਤਾਂ ਜੰਗ ਕਰਨਾ ਹੀ ਪੈਣਾ ਜੇ ਆ ਗਿਆ, ਦੁਸ਼ਮਣ ਅੱਗੇ ਨਿਵੇ ਨਾ ਅਤੇ ਨਾ ਹੀ ਉਹਨਾਂ ਨਾਲ ਸੰਚਰਿਆ ਹੁੰਦਾ, ਮਿਲੇ ਵੀ ਨਾ ਉਹਨਾਂ ਨਾਲ, ਜੇ ਜੰਗ ਹੀ ਹੋ ਗਿਆ ਸਾਡਾ ਫਿਰ ਮਿਲਣਾ ਕਾਹਦਾ। ਇਹੀ ਕਹਿਣ ਤੋਂ ਭਾਵ ਹੈ ਕਿ ਜਦੋਂ ਇੱਕ ਵਾਰ ਚੱਲ ਪਏ ਭਗਤੀ ਵਿੱਚ, ਕਾਮ ਕ੍ਰੋਧ ਦੇ ਮੂਹਰੇ ਹੁਣ ਝੁਕੇ ਨਾ, ਫਿਰ ਬੰਦਗੀ ਕਰਦਾ ਹੀ ਜਾਵੇ, ਕਰਦਾ ਹੀ ਜਾਵੇ। ਧਨ ਜਨਮ ਤਾਹੀ ਕੋ ਗਣੈ, ਮਾਰੈ ਇੱਕ ਹੈ ਤਜ ਜਾਏ ਕਣੈ। ਤਾਹੀ ਹੁੰਦਾ ਤਾਂ ਹੀ ਫਿਰ ਉਸ ਪੁਰਸ਼ ਦਾ ਜਨਮ ਧਨਤਾ ਜੋ ਗਿਣਿਆ ਜਾਂਦਾ। ਸੋ ਇੱਕ ਮੁਖੀ ਜਿਹੜਾ ਹੁੰਦਾ ਨਾ ਮੋਢੀ ਫੌਜ ਦਾ, ਉਹਨੂੰ ਮਾਰ ਦੇਵੇ ਤਾਂ ਬਾਕੀ ਦੇ ਘਣੇ ਹੁੰਦੇ ਬਹੁਤੇ ਸੂਰਮੇ, ਬਾਕੀ ਆਪੇ ਭੱਜ ਜਾਂਦੇ ਆ। ਇਸੇ ਤਰ੍ਹਾਂ ਜਦੋਂ ਕਾਮ ਆਦਿਕਾਂ ਦੇ ਰਣ ਵਿੱਚ ਆ ਕੇ ਰੁਕ ਜਾਵੇ ਤਾਂ ਬੰਦੇ ਨੂੰ ਚਾਹੀਦਾ ਨੇਹੀ ਹਠਤਾਈ ਕਰੇ, ਧੀਰਜ ਰੱਖੇ, ਨਾ ਇਸਤਰੀ ਅੱਗੇ ਨਿਵੇ ਅਤੇ ਨਾ ਹੀ ਇਸਤਰੀ ਨਾਲ ਮਿਲੇ। ਸੋ ਇੱਥੇ ਆਪਣੀ ਇਸਤਰੀ ਦੀ ਗੱਲ ਨਹੀਂ, ਬਗਾਨੀ ਇਸਤਰੀ ਦੀਆਂ ਗੱਲਾਂ ਕਰਦੇ। ਸੋ ਉਸ ਪੁਰਸ਼ ਦਾ ਜਨਮ ਧੰਤਾ ਜੋ ਗਿਣਦਾ। ਇੱਕ ਮਨ ਜਿਹੜਾ ਹੈ ਨਾ ਵੱਡਾ ਲਿਖਿਆ ਮਾਰਾ ਇੱਕ ਹੈ, ਅਗਿਆਨ ਜਾਂ ਮੋਹ ਨੂੰ ਮਾਰ ਦੇਵੇ ਤਾਂ ਬਾਕੀ ਦੇ ਘਣੇ ਦੁਸ਼ਮਣ ਕਾਮ ਆਦਿਕ ਤਿਆਗ ਕੇ ਆਪੇ ਚਲੇ ਜਾਂਦੇ ਨੇ। ਤੱਤਾ ਅਤਰ ਰਹਿਓ ਨਹਿ ਜਾਈ, ਤਨ ਤ੍ਰਿਪਵਣ ਮਹਿ ਰਹਿਓ ਸਮਾਈ। ਤੱਤੇ ਅੱਖਰ ਦੁਆਰਾ ਫਰਮਾਉਂਦੇ ਨੇ ਸੰਸਾਰ ਤਰਨਾ ਬੜਾ ਹੀ ਅਤਰ, ਅਤਰ ਹੁੰਦਾ ਬੜਾ ਔਖਾ ਹੈ, ਨਾ ਤਰੇ ਜਾਣ ਵਾਲਾ, ਆਪਣੇ ਆਪ ਇਹਦੇ ਉੱਪਰੋਂ ਤਰਿਆ ਨਹੀਂ ਜਾਂਦਾ। ਕਿਉਂ ਨਹੀਂ ਤਰਿਆ ਜਾਂਦਾ? ਕਹਿੰਦੇ ਸੂਖਮ ਸਰੀਰ ਜਿਹੜਾ ਕਹਿਣ ਤੋਂ ਭਾਵ ਮਨ ਹੈ ਨਾ ਤਿੰਨ ਭਵਨ ਰੂਪ ਸੰਸਾਰ ਵਿੱਚ ਮਿਲ ਰਿਹਾ, ਇਸ ਕਰਕੇ ਤਰਨਾ ਔਖਾ ਔਖਾ ਹੈ ਤਰਨਾ। ਐਡਾ ਐਡਾ ਸਮੁੰਦਰੀ ਜਹਾਜ਼ ਮਸਾਂ ਸਿਰੇ ਲੱਗਦਾ ਸਮੁੰਦਰ ਚ, ਆਪਾਂ ਕਿੱਥੋਂ ਤਰ ਲੈਣਾ ਸਰੀਰ ਕਰਕੇ। ਸੰਸਾਰ ਸਮੁੰਦਰ ਵਿੱਚ ਤਾਂ ਸਤਿਗੁਰੂ ਦਾ ਸ਼ਬਦ ਹੀ ਹੈ ਜਿਹੜਾ ਤਾਰਦਾ। ਜੋ ਤੇ ਭਵਨ ਤਨ ਮਾਹੇ ਸਮਾਵਾ, ਤੋ ਤੱਤ ਹੈ ਤੱਤ ਮਿਲਿਆ ਸੱਚ ਪਾਵਾ। ਕਹਿੰਦੇ ਜੇ ਹੁਣ ਤਿੰਨ ਭਵਨਾਂ ਦੇ ਮਾਲਕ ਪਰਮੇਸ਼ਰ ਦਾ ਨਾਮ ਤਨ ਦੇ ਵਿੱਚ ਸਮਾ ਜਾਵੇ, ਜੇ ਤਿੰਨ ਭਵਨ ਰੂਪ ਸੰਸਾਰ ਨੂੰ ਆਪਣੇ ਸੂਖਮ ਸਰੀਰ ਭਾਵ ਮਨ ਦੇ ਵਿੱਚ ਹੀ ਸਮਾਣਾ ਕਰ ਲੈ, ਸਮਾਣਾ ਦਾ ਹੁੰਦਾ ਲੈ ਕਰ ਲਵੇ, ਮਿਲਾ ਲਵੇ, ਤਾਂ ਸੰਸਾਰ ਨੂੰ ਮਿਥਿਆ ਰੂਪੀ ਨਿਸ਼ਚੇ ਕਰੇ, ਤਾਂ ਇਹ ਜੀਵ ਤੱਤ ਰੂਪ ਹੋ ਕੇ ਤੱਤ ਸਿਧਾਂਤ ਰੂਪ ਵਾਹਿਗੁਰੂ ਨਾਲ ਮਿਲ ਕੇ ਸੁੱਖ ਨੂੰ ਪ੍ਰਾਪਤ ਕਰਦਾ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਕਹਿੰਦੇ ਜੇ ਤਿੰਨ ਭਵਨ ਰੂਪ ਸੰਸਾਰ ਨੂੰ ਆਪਣੇ ਸੂਖਮ ਸਰੀਰ ਭਾਵ ਮਨ ਦੇ ਵਿੱਚ ਹੀ ਲੈ ਕਰ ਲਵੇ, ਲੈ ਹੁੰਦਾ ਲੀਨ ਕਰ ਲਵੇ, ਪਾਣੀ ਨਾਲ ਪਾਣੀ ਵਾਂਗੂ ਮਿਲਾ ਲਵੇ, ਸੰਸਾਰ ਨੂੰ ਮਿਥਿਆ ਰੂਪੀ ਨਿਸ਼ਚੇ ਕਰ ਲਓ, ਸੰਸਾਰ ਮਿਥਿਆ ਹੈ, ਤਾਂ ਇਹ ਜੀਵ ਫਿਰ ਤੱਤ ਰੂਪ ਹੋ ਕੇ ਜੋ ਤੱਤ ਸਿਧਾਂਤ ਪਰਮਾਤਮਾ ਉਹਦੇ ਨਾਲ ਫਿਰ ਮਿਲ ਕੇ ਫਿਰ ਸੁੱਖ ਪ੍ਰਾਪਤ ਕਰਦਾ। ਤਥਾ ਅਥਾਹ ਥਾਹਾ ਨਹੀਂ ਪਾਵਾ, ਉਹ ਅਥਾਹ ਇਹੋ ਥਿਰ ਨਾ ਰਹਾਵਾ। ਹੁਣ ਥੱਥੇ ਅੱਖਰ ਦੁਆਰਾ ਕਹਿੰਦੇ ਨੇ ਉਹ ਪਰਮਾਤਮਾ ਅਥਾਹ ਹੈ, ਉਹਦਾ ਓੜਕ ਨਹੀਂ ਪਾਇਆ ਜਾਂਦਾ, ਉਹ ਪਰਮਾਤਮਾ ਬੇਅੰਤ ਹੈ। ਅਥਾਹ ਦਾ ਮਤਲਬ ਬੇਅੰਤ ਹੈ, ਤੇ ਇਸ ਜੀਵ ਦਾ ਮਨ ਸਥਿਤ ਨਹੀਂ ਰਹਿੰਦਾ, ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਉਹ ਵੀ ਕਿਰਪਾ ਕਰਕੇ ਦੱਸ ਦਿਓ। ਥੋੜਾ ਥਲ ਥਾਨ ਕਿਆ ਆਰੰਭ ਹੈ, ਬਿਨ ਹੀ ਥੰਭ ਹੈ ਮੰਦਰ ਥੰਬ ਹੈ। ਕਿਉਂਕਿ ਥੋੜੇ ਜਿਹੇ ਥਲ ਅਸਥਾਨ ਪਰ ਭਾਵ ਛੋਟੀ ਜਿਹੀ ਜ਼ਮੀਨ ਪਰ ਕਈ ਤਰ੍ਹਾਂ ਦੇ ਬਹੁਤੇ ਚੁਬਾਰਿਆਂ ਨੂੰ ਆਰੰਭ ਹੁੰਦਾ, ਬਣਾਉਣਾ ਚਾਹੇ ਤਾਂ ਕਿਵੇਂ ਬਣਾ ਸਕਦਾ। ਕਹਿੰਦੇ ਇਸੇ ਤਰ੍ਹਾਂ ਉਮਰਾਂ ਤਾਂ ਥੋੜੀ ਹੈ, ਤੇ ਆਖਦਾ ਮੇਰੇ ਸਾਰੇ ਕੰਮ ਪੂਰਨ ਹੋ ਜਾਣ ਤਾਂ ਸਾਰੇ ਕੰਮ ਕਿਵੇਂ ਪੂਰਨ ਹੋ ਸਕਦੇ। ਅਤੇ ਥੰਬ ਹੈ ਹੁੰਦਾ, ਥੰਬੀਆਂ ਤੋਂ ਬਿਨਾਂ ਹੀ ਮੰਦਰ ਨੂੰ ਥੰਮਿਆ ਚਾਹੇ ਤਾਂ ਮੰਦਰ ਕਿਵੇਂ ਠਹਿਰ ਸਕਦਾ। ਇਸੇ ਤਰ੍ਹਾਂ ਸਵਾਸਾਂ ਰੂਪੀ ਥੰਮਿਆਂ ਤੋਂ ਬਿਨਾਂ ਹੀ ਕਲਫਾਂ ਦੁਆਰੇ ਆਪਣੇ ਸਰੀਰ ਰੂਪ ਮੰਦਰ ਨੂੰ ਸਥਿਤ ਰੱਖਿਆ ਚਾਹੇ ਤਾਂ ਸਰੀਰ ਕਿਵੇਂ ਠਹਿਰ ਸਕਦਾ। ਸੋ ਜਿਵੇਂ ਥੰਬਾ ਹੈ, ਕਿੰਨਾ ਵੱਡਾ ਮਕਾਨ ਹੈ, ਕਿੰਨਾ ਵੱਡਾ ਹਾਲ ਬਣਾਇਆ ਜਾਂਦਾ, ਕਈ ਵਾਰ ਉਹਦੇ ਚ ਦੇਖਿਆ ਦੋ ਜਾਂ ਚਾਰ ਹੀ ਥੰਬੇ ਹੁੰਦੇ ਨੇ। ਜਾਂ ਮੰਦਰ ਕੋ ਥੰਮ ਹੈ ਥੰਮ, ਤੇ ਗੁਰਕਾ ਸ਼ਬਦ ਮਨ ਹੈ ਅਸਥੰਮਨ। ਹੁਣ ਐਡੀ ਵੱਡੀ ਛੱਤ ਨੂੰ ਕਈ ਵਾਰੀ ਦੋ ਥੰਬੇ ਹੀ ਚੱਕ ਲੈਂਦੇ ਨੇ। ਦੋ ਥੰਬੇ ਆਪਣੇ ਕਿਹੜੇ, ਸਵੇਰੇ ਪੰਜ ਬਾਣੀਆਂ, ਰਹਿ ਰਾਤ ਸ਼ਾਮ ਨੂੰ ਸੌਣ ਵੇਲੇ ਕੀਰਤਨ 16 ਬਸ, ਤੇ ਵਿਚਕਾਰ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ। ਥੰਬਾ ਹੁੰਦਾ ਥੋੜੀ ਥਾਂ ਚ ਹੈ, ਤੇ ਰੱਖਦਾ ਘੇਰ ਕੇ ਸਾਰੀ ਛੱਤ ਨੂੰ, ਸੰਭਾਲ ਕੇ ਰੱਖਦਾ। ਇਸ ਤਰ੍ਹਾਂ ਨਾਮ ਹੈ ਤਾਂ ਦੇਖਣ ਨੂੰ ਵਾਹਿਗੁਰੂ, ਚਾਰ ਅੱਖਰ ਹੀ ਹੈ ਪਰ ਹੈ ਬਹੁਤ ਵੱਡਾ। ਇਸ ਕਰਕੇ ਕਹਿੰਦੇ ਹਨ ਥੋੜਾ ਥਲ ਥਾਨਕ ਆਰੰਭ ਹੈ, ਬਿਨੀ ਥੰਬ ਹੈ ਮੰਦਰ ਥੰਬ ਹੈ। ਦੱਦਾ ਦੇਖ ਜੋ ਬਿਨ ਸੰਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਹੁਣ ਦੱਦੇ ਅੱਖਰ ਦੁਆਰਾ ਫਰਮਾਉਂਦੇ ਭਾਈ ਜੋ ਸੰਸਾਰ ਵੇਖਣ ਚ ਆ ਰਿਹਾ ਨਾਸ ਹੋ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ। ਜਿਵੇਂ ਉਹ ਪਰਮਾਤਮਾ ਇਹਨਾਂ ਨੇਤਰਾਂ ਕਰਕੇ ਅਦੇਖ ਹੈ ਨਾ, ਦੇਖਣ ਤੋਂ ਰਹਿਤ ਹੈ। ਦੇਖੋ ਜਸ ਅਦੇਖ ਤਸ ਰਾਖ ਵਿਚਾਰਾ। ਹੁਣ ਉਹਦੀ ਪ੍ਰਾਪਤੀ ਲਈ ਤੂੰ ਉਹੋ ਜਿਹਾ ਵਿਚਾਰ ਰੱਖਣਾ ਕਰ, ਭਾਵ ਗਿਆਨ ਵਿਰਾਗ ਰੂਪੀ ਨੇਤਰਾਂ ਦੀ ਪ੍ਰਾਪਤੀ ਕਰ। ਜਿਵੇਂ ਉਹ ਪਰਮਾਤਮਾ ਅਦੇਖ ਹੈ, ਉਹਦੀ ਪ੍ਰਾਪਤੀ ਲਈ ਤੂੰ ਸੂਖਮ ਵਿਚਾਰ ਰੱਖਣਾ ਕਰ। ਅਦੇਖ ਨੂੰ ਅਦੇਖ ਢੰਗ ਨਾਲ ਹੀ ਦੇਖਿਆ ਜਾਂਦਾ, ਸਥੂਲ ਚੀਜ਼ਾਂ ਤਾਂ ਇਹਨਾਂ ਅੱਖਾਂ ਨਾਲ ਦੇਖ ਹੀ ਰਹੇ ਹਾਂ। ਹੁਣ ਜਦੋਂ ਆਪਾਂ ਦੂਜੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਉਹ ਟੈਲੀਸਕੋਪ ਰਾਹੀਂ ਦੇਖਦੇ ਹਾਂ। ਬੈਕਟੀਰੀਆ ਦਹੀਂ ਦੇ ਵਿੱਚ ਹੁੰਦਾ, ਕਿਸੇ ਨੂੰ ਕਹਿੰਦੇ ਬੜੇ ਇਹਦੇ 'ਚ ਕਿਰਮ ਨੇ, ਕਹਿੰਦਾ ਐਵੇਂ ਝੂਠ ਬੋਲਦਾ। ਜਦੋਂ ਉਹਨੂੰ ਲਾ ਕੇ ਦਿਖਾਈ ਖੁਰਦਬੀਨ, ਉਹਨੂੰ ਖੁਰਦਬੀਨ ਪੰਜਾਬੀ 'ਚ ਕਹਿੰਦੇ ਨੇ, ਜੋ ਲਾ ਕੇ ਦਿਖਾਇਆ ਬੜੇ ਕੀੜੇ ਦਿਖਦੇ ਉਹਦੇ 'ਚ, ਬਰੀਕ ਬਰੀਕ ਜਿਹੜੇ ਕਿਰਮ ਨੇ। ਉਹ ਸੂਖਮ ਯੰਤਰਾਂ ਨਾਲ ਸੂਖਮ ਚੀਜ਼ਾਂ ਨੂੰ ਦੇਖਿਆ ਜਾ ਸਕਦਾ, ਅਸਥੂਲ ਚੀਜ਼ਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ। ਦੂਰ ਤਾਰਾ ਲੱਭ ਲਿਆ ਸਾਇੰਸ ਨੇ, ਕਿਵੇਂ, ਦੂਰ ਬੀਨ ਦੇ ਨਾਲ। ਉਹਦੇ ਲਈ ਦੂਰਬੀਨ ਦੀ ਲੋੜ ਪੈਂਦੀ, ਦੂਰ ਵਾਲੀ ਚੀਜ਼ ਨੂੰ। ਪਰਮੇਸ਼ਰ ਕੋਲ ਵੀ ਹੈ ਤੇ ਸੂਖਮ ਵੀ ਹੈ, ਅਦੇਖ ਵੀ ਹੈ। ਕਹਿੰਦੇ ਹੁਣ ਸੂਖਮ ਬਿਰਤੀ ਕਰੇਗਾ, ਸੂਖਮ ਸ਼ਬਦ ਫੜੇਗਾ, ਇਸ ਕਰਕੇ ਉਹ ਹਰ ਜੀ ਸੂਖਮ ਆਗਮ ਹੈ ਕਿਤ ਵਿਧ ਮਿਲਿਆ ਜਾਏ। ਉਹ ਸੂਖਮ ਨੂੰ ਦੇਖਣ ਲਈ ਸੂਖਮ ਵਿਚਾਰ ਸੂਖਮ ਬਿਰਤੀ ਬਣਾਉਣੀ ਪੈਂਦੀ ਹੈ, ਤਾਂ ਕਿਤੇ ਜਾ ਕੇ ਦੇਣ। ਜਿਵੇਂ ਥੱਲੇ ਸੂਈ ਡਿੱਗ ਪਏ ਫਰਸ਼ ਦੇ ਉੱਤੇ, ਹੁਣ ਉੱਤੋਂ ਖੜਕਿੰਦੀ ਨਹੀਂ, ਥੱਲੇ ਆਪਾਂ ਨੂੰ ਝੁਕਣਾ ਪੈਂਦਾ, ਨੀਵੇਂ ਹੋ ਹੋ ਆ ਸੂਈ ਹੈ ਦੇਖਦੇ ਧਿਆਨ, ਲਾਈਟਾਂ ਮਾਰ ਮਾਰ ਕੇ ਆ ਲੱਭ ਗਈ ਲੱਭ ਗਈ, ਨਹੀਂ ਕਿ ਜੀ ਸੂਈ ਲੱਭ ਜਾਂਦੀ। ਪਰਮੇਸ਼ਰ ਜੀ ਨੂੰ ਦੇਖਣ ਲਈ ਸੂਖਮ ਬਿਰਤੀ, ਸੂਖਮ ਵਿਚਾਰ, ਸੂਖਮ ਸ਼ਬਦ, ਸੂਖਮ ਵਿਚਾਰ ਕਰਕੇ ਹੀ ਦੇਖਿਆ ਜਾ ਸਕਦਾ। ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਉਹਦੀ ਪ੍ਰਾਪਤੀ ਦੇ ਕਹਿੰਦੇ ਦੋ ਰਸਤੇ ਨੇ ਪਰਮੇਸ਼ਰ ਦੀ ਪ੍ਰਾਪਤੀ ਦੇ। ਕਹਿੰਦੇ ਜੀ ਕਿਹੜੇ ਕਿਹੜੇ ਰਸਤੇ ਪਰਮੇਸ਼ਰ ਦੀ ਪ੍ਰਾਪਤੀ ਦੇ? ਕਹਿੰਦੇ ਇੱਕ ਹੱਠ ਯੋਗ, ਦੂਜਾ ਭਗਤੀ ਯੋਗ। ਹੁਣ ਤਾਂ ਜਗਿਆਸੂਆਂ ਨੇ ਕਿਹਾ ਕਿਰਪਾ ਕਰਕੇ ਦੋਵੇਂ ਰਸਤੇ ਹੀ ਦੱਸ ਦਿਓ, ਜਿਸ ਕਰਕੇ ਸਾਨੂੰ ਪਤਾ ਲੱਗ ਜਾਏ। ਹੁਣ ਕਬੀਰ ਜੀ ਪਹਿਲੇ ਹੱਠ ਯੋਗ ਦੀ ਜਿਹੜੀ ਪ੍ਰਕਿਰਿਆ ਉਹ ਦੱਸ ਕੇ ਫਿਰ ਭਗਤੀ ਯੋਗ ਦੱਸਣਗੇ। ਦਸਵੇਂ ਦੁਆਰ ਕੁੰਚੇ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ। ਕਹਿੰਦੇ ਜਿਸ ਵੇਲੇ ਇਹ ਹੁੰਦਾ ਨਾ ਖੱਟ ਚੱਕਰਾਂ ਰੂਪੀ, ਛੇ ਚੱਕਰ ਨੇ ਆਪਣੇ ਸਰੀਰ ਚ, ਖੱਟ ਚੱਕਰਾਂ ਰੂਪੀ ਜਿੰਦਰਿਆਂ ਦੇ ਖੋਲਣ ਵਾਸਤੇ ਪ੍ਰਾਣਾਯਾਮ ਰੂਪੀ ਕੁੰਜੀ ਦੇਣਾ ਕਰਦੇ ਹੈ, ਤਾਂ ਫਿਰ ਦਸਮ ਦੁਆਰ ਦੇ ਵਿੱਚ ਦਿਆਲੂ ਪਰਮਾਤਮਾ ਦਰਸ਼ਨ ਨੂੰ ਕਰਦਾ। ਜਾਂ ਫਿਰ ਕਹਿ ਲਓ ਅਗਿਆਨ ਰੂਪ ਜਿੰਦਰੇ ਦੇ ਖੋਲਣ ਵਾਸਤੇ ਜਦ ਬ੍ਰਹਮ ਵਿਦਿਆ ਰੂਪੀ ਚਾਬੀ ਦੇਣਾ ਕਰੇ, ਤਾਂ ਦਸਾਂ ਦੁਆਰਾਂ ਵਿਖੇ ਪੂਰਨ ਜੋ ਦਿਆਲੂ ਹੈ ਨਾ ਪਰਮਾਤਮਾ, ਉਹਦੇ ਦਰਸ਼ਨ ਨੂੰ ਕਰਦਾ ਪੂਰਨ ਪਰਮਾਤਮਾ ਦੇ। ਕਹਿੰਦੇ ਇਹਦੇ ਜਨਮ ਮਰਨ ਦੀ ਨਿਵਿਰਤੀ ਕਿਸ ਤਰ੍ਹਾਂ ਹੋਵੇ? ਧੱਦਾ ਅਰਧ ਹੈ ਉਰਧ ਨਬੇਰਾ, ਅਰਧ ਹੈ ਉਰਧ ਹੈ ਮੰਝ ਬਸੇਰਾ। ਧੱਦੇ ਦੁਆਰਾ ਕਥਨ ਕਰਦੇ ਨੇ ਕਿ ਅਰਧ ਹੈ ਜਿਹੜਾ ਹੁੰਦਾ ਨਾ, ਅਰਧ ਹੈ ਤੋਂ ਭਾਵ ਅੱਧਾ ਕੌਣ ਜੀਵ, ਉਰਧ ਹੁੰਦਾ ਉਤਕ੍ਰਿਸ਼ਟ ਪਰਮਾਤਮਾ ਨਾਲ ਮਿਲੇ, ਤਾਂ ਜਨਮ ਮਰਨ ਦਾ ਨਿਬੇੜਾ ਹੁੰਦਾ। ਇਸੇ ਕਰਕੇ ਚਾਹੀਦਾ ਕਿ ਅਰਧ ਹੈ ਜੀਵ ਜਿਹੜਾ ਹੈ ਨਾ, ਅਰਧ ਹੈ ਉਰਧ ਹੁੰਦਾ ਪਰਮਾਤਮਾ, ਪਰਮੇਸ਼ਰ ਦੀ ਉਪਾਸ਼ਨਾ ਵਿੱਚ ਵਾਸਾ ਕਰੇ। ਅਰਧ ਹੈ ਛਾੜ ਉਰਧ ਜਾਉ ਆਵਾ। ਜਿਸ ਵੇਲੇ ਅਰਧ ਹੁੰਦਾ ਜੀਵ ਭਾਵ ਨੂੰ ਛੱਡ ਕੇ ਉਰਧ ਪਰਮਾਤਮਾ ਵਿੱਚ ਆਇਆ, ਉਰਧ ਦਾ ਮਤਲਬ ਪਰਮਾਤਮਾ ਵਿੱਚ ਆਇਆ, ਤਾਂ ਉਹ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਤਾਂ ਅਰਧ ਹੈ ਹੁੰਦਾ ਜੀਵ, ਉਰਧ ਹੁੰਦਾ ਪਰਮਾਤਮਾ, ਪਰਮਾਤਮਾ ਨਾਲ ਮਿਲ ਕੇ ਜੀਵ ਸੁਖ ਪਾਉਂਦਾ। ਨੰਨਾ ਨਿਸਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਬਾਈ। ਨੰਨੇ ਦੁਆਰਾ ਕਥਨ ਕਰਦੇ ਹਨ ਪ੍ਰੇਮੀ ਪੁਰਸ਼ਾਂ ਦਾ ਰਾਤ ਦਿਨ ਪਰਮੇਸ਼ਰ ਦਾ ਰਾਹ ਵੇਖਦੇ ਹੀ ਬਤੀਤ ਹੋ ਜਾਂਦਾ। ਨਿਰਖਤ ਹੁੰਦਾ ਵੇਖਦਿਆਂ ਵੇਖਦਿਆਂ, ਕਦੋਂ ਆਉਣਗੇ ਕਦੋਂ ਆਉਣਗੇ, ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈਰੀ। ਵੇਖਦਿਆਂ ਵੇਖਦਿਆਂ ਕਹਿੰਦੇ ਉਹਨਾਂ ਦੇ ਨੇਤਰ ਵੀ ਰਤਵਾਈ ਲਾਲ ਹੋ ਜਾਂਦੇ। ਰਤਵਾਈ ਹੁੰਦਾ ਪ੍ਰੀਤੀ ਵਾਲੇ ਨੇਤਰ ਹੋ ਜਾਂਦੇ ਨੇ। ਨਿਰਖਤ ਨਿਰਖਤ ਜਬ ਜਾਏ ਪਾਵਾ, ਤਬਲੇ ਨਿਰਖ ਹੈ ਨਿਰਖ ਮਿਲਾਵਾ। ਨਿਰਖਤ ਹੁੰਦਾ ਵੇਖਦਿਆਂ ਵੇਖਦਿਆਂ ਜਦ ਸਰੂਪ ਰੂਪੀ ਜਾਏ ਜਿਹੜੀ ਜਗ੍ਹਾ ਨੂੰ ਪਾਉਣਾ ਕੀਤਾ। ਕਹਿੰਦੇ ਉਦੋਂ ਨਿਰਖਾ ਹੁੰਦਾ ਵੇਖਣ ਵਾਲੇ ਜੀਵ ਨੂੰ ਲੈ ਕੇ, ਨਿਰਖ ਹੁੰਦਾ ਵੇਖਣ ਯੋਗ ਪਰਮਾਤਮਾ ਨੇ ਆਪਣੇ ਨਾਲ ਹੀ ਮਿਲਾ ਲਿਆ। ਹੁਣ ਦੋਨੋਂ ਵੇਖਣੇ ਵਾਲੇ ਨੇ, ਪਰਮਾਤਮਾ ਸੰਸਾਰ ਨੂੰ ਵੇਖਦਾ, ਜੀਵ ਇੰਦਰੀਆਂ ਤੇ ਅੰਤਕਰਨ ਨੂੰ ਵੇਖਦਾ। ਸੋ ਇਸ ਪ੍ਰਕਾਰ ਹੈ ਕਿ ਵੇਖਣੇ ਵਾਲੇ ਜੀਵ ਨੂੰ ਲੈ ਕੇ ਵੇਖਣੇ ਵਾਲੇ ਪਰਮਾਤਮਾ ਨੇ ਆਪਣੇ ਨਾਲ ਹੀ ਮਿਲਾ ਲਿਆ। ਦੋਨੋਂ ਹੈ ਤਾਂ ਦੇਖਣ ਵਾਲੇ ਹੀ ਹੈ, ਉਹ ਵੀ ਦੇਖਦਾ ਇਹ ਵੀ ਦੇਖਦਾ, ਉਹ ਇਹਨੂੰ ਦੇਖਦਾ, ਇਹ ਗਾਂ ਇੰਦਰੀਆਂ ਤੇ ਵਿਸ਼ਿਆਂ ਸੁੱਖ ਨੂੰ ਦੇਖੀ ਜਾਂਦਾ। ਉਹ ਕਹਿੰਦਾ ਮੇਰੇ ਵੱਲ ਵੀ ਕਦੇ ਦੇਖ ਲਾ, ਕਦੇ ਬਹਿ ਕੇ ਮੇਰੇ ਕੋਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਮੈਂ ਤੈਨੂੰ ਦੇਖਦਾ ਸਾਰਾ ਦਿਨ, ਬਈ ਹੁਣ ਗਿਆ ਹੋਇਆ ਮੱਥਾ ਟੇਕ ਕੇ ਖਾਣੀ ਕਦ ਮੁੜੂ। ਕਹਿੰਦੇ ਮੈਂ ਉਡੀਕਦਾ ਰਹਿੰਦਾ ਨਿਆਣੇ ਵਾਂਗੂ, ਵੀ ਹੁਣ ਆਉਂਦਾ ਹੁਣ ਆਉਂਦਾ। ਕਹਿੰਦੇ ਤੂੰ ਕੰਮਾਂ 'ਚ ਫਸ ਜਾਂਦਾ, ਫਿਰ ਤੱਕ ਕੇ ਸੌਂ ਜਾਂਦਾ, ਫਿਰ ਆਉਂਦਾ ਹੀ ਨਹੀਂ, ਹਫ਼ਤਾ ਹਫ਼ਤਾ ਨਹੀਂ ਆਉਂਦਾ। ਕਹਿੰਦੇ ਮਹੀਨੇ ਬਾਅਦ ਆਉਂਦਾ, ਫਿਰ ਸੰਗਰਾਂਦ 'ਤੇ ਮਿਲਣ ਆਊਗਾ। ਕਹਿੰਦੇ ਮੈਂ ਤੈਨੂੰ ਦੇਖੀ ਜਾਂਦਾ, ਤੂੰ ਕਦ ਸੁਧਰੇਗਾ। ਪਾਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉਂ ਪਰ ਚੌਲਾਵਾ। ਪੱਪੇ ਦੁਆਰਾ ਕਥਨ ਕਰਦੇ ਨੇ ਅਪਾਰ ਜੋ ਬ੍ਰਹਮ ਆਦਿਕਾਂ ਨੇ, ਵੀ ਉਸ ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ ਅੱਜ ਤੱਕ। ਤਿਸ ਅਪਰ ਹੁੰਦਾ ਬੇਅੰਤ ਰੂਪ ਪਰਮਾਤਮਾ ਦਾ ਕਿਸੇ ਨੇ ਪਾਰਾਵਾਰ ਨਹੀਂ ਪਾਇਆ। ਉਹ ਪਰਮ ਜੋਤੀ ਪਰਮੇਸ਼ਰ ਨਾਲ ਪਰ ਚੌਲਾਵਾ ਹੁੰਦਾ, ਪ੍ਰੇਮ ਨੂੰ ਲਗਾਉਣਾ ਕਰੇ ਬੰਦਾ, ਫਿਰ ਇਹ ਜੀਵ ਸੁਧਰ ਸਕਦਾ, ਫਿਰ ਉਹਦੇ ਤੇ ਕਿਰਪਾ ਹੁੰਦੀ ਆ। ਪੰਚੋ ਇੰਦਰੀ ਨਿਗ੍ਰਹਿ ਕਰੇ, ਪਾਪ ਪੁੰਨ ਦੋ ਨਿਰਭਰਈ। ਪੰਜ ਗਿਆਨ ਇੰਦਰੀਆਂ ਨੂੰ ਸ਼ਬਦ ਸਪਰਸ਼ ਆਦਿਕ ਵਿਸ਼ਿਆਂ ਵੱਲੋਂ ਨਿਗ੍ਰਹਿ ਕਰੇ ਹੀ, ਰੋਕਣਾ ਕਰੇ। ਪੰਜ ਗਿਆਨ ਇੰਦਰੀਆਂ ਨੂੰ ਇੱਧਰੋਂ ਰੋਕੋ, ਕਿਉਂਕਿ ਸ਼ਬਦ ਸਪਰਸ਼ ਰਸ ਰੂਪ ਗੰਧ ਜਿਹੜਾ, ਇਹ ਗਿਆਨ ਇੰਦਰੀਆਂ ਦਾ ਹੀ ਵਿਸ਼ਾ ਹੈ। ਸ਼ਬਦ ਹੁੰਦਾ ਮੂੰਹ ਨਾਲ ਬੋਲਣਾ, ਇੱਥੇ ਸ਼ਬਦ ਉਹ ਨਹੀਂ ਹੈ ਗੁਰਬਾਣੀ ਦਾ, ਇੱਥੇ ਸ਼ਬਦ ਹੁੰਦਾ ਮੂੰਹ ਨਾਲ ਬੁਰੇ ਬਚਨ ਕਹਿਣੇ, ਸਵਾਦਲੇ ਕਾਮ ਆਦਿਕ ਦੀਆਂ ਗੱਲਾਂ ਕਰਨੀਆਂ। ਸਪਰਸ਼ ਹੁੰਦਾ ਸਰੀਰਾਂ ਦਾ ਕਰਨਾ, ਰਸ ਲੈਣਾ ਵਿਸ਼ਿਆਂ ਦਾ, ਰੂਪ ਹੁੰਦਾ ਅੱਖਾਂ ਨਾਲ ਦੇਖਣਾ, ਗੰਧ ਹੁੰਦੀ ਨੱਕ ਨਾਲ ਖੁਸ਼ਬੂ ਲੈਣੀ। ਸ਼ਬਦ ਸਪਰਸ਼ ਰਸ ਰੂਪ ਗੰਧ, ਇਹ ਪੰਜ ਗਿਆਨ ਇੰਦਰੀਆਂ ਦਾ ਹੀ ਕਰਮ ਹੈ। ਇਹਨੂੰ ਰੋਕਣਾ ਕਰੇ ਤਾਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਗਿਆਨ ਉੱਧਰ ਵੇਸਟ ਜਾ ਰਿਹਾ ਪੰਜਾਂ 'ਚ। ਜਾਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਪਾਪ ਅਤੇ ਪੁੰਨ ਦੋਨੋਂ ਨਿਰਵਰਈ ਨਿਵਿਰਤ ਹੁੰਦੇ ਨੇ, ਦੂਰ ਹੋ ਜਾਂਦੇ ਨੇ ਪਾਪ ਅਤੇ ਪੁੰਨ। ਫੱਫਾ ਬਿਨ ਫੁੱਲ ਹੈ ਫਲ ਹੋਈ, ਤਾਂ ਫਲ ਫੰਕ ਲਖੈ ਜਾ ਕੋਈ। ਫੱਫੇ ਦੁਆਰਾ ਕਥਨ ਕਰਦੇ ਜਿਵੇਂ ਕਟੈਲ ਆਦਿਕ ਬ੍ਰਿਛਾਂ ਨੂੰ ਫੁੱਲਾਂ ਤੋਂ ਬਿਨਾਂ ਹੀ ਫਲ ਲੱਗ ਜਾਂਦਾ, ਇਸੇ ਤਰ੍ਹਾਂ ਪਿਛਲੇ ਜਨਮ ਦੇ ਚੰਗੇ ਭਾਗਾਂ ਕਰਕੇ ਅਤੇ ਸਤਿਗੁਰਾਂ ਦੀ ਪ੍ਰਸੰਨਤਾ ਨਾਲ ਕਰਮ ਧਰਮ ਰੂਪ ਫੁੱਲਾਂ ਤੋਂ ਬਿਨਾਂ ਹੀ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸਤਿਗੁਰਾਂ ਦੀ ਕਿਰਪਾ ਹੀ ਸਭ ਤੋਂ ਉੱਚੀ ਹੈ। ਔਰ ਮਹਾਰਾਜ ਨੇ ਛੱਜੂ ਝੌਰ ਦੇ ਸਿਰ ਤੇ ਹੱਥ ਰੱਖ ਕੇ ਗੀਤਾ ਦੇ ਅਰਥ ਕਰਾ ਤੇ, ਸੋ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਹਿੰਦੇ ਫੱਫੇ ਦੁਆਰਾ ਕਥਨ ਕਰਦੇ ਜਦ ਬ੍ਰਿਛ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਤਾਂ ਫੁੱਲਾਂ ਤੋਂ ਬਿਨਾਂ ਹੀ ਹੋ ਜਾਂਦਾ, ਇਸੇ ਤਰ੍ਹਾਂ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਤਦ ਕਰਮਾਂ ਧਰਮਾਂ ਰੂਪੀ ਫਲਾਂ ਤੋਂ ਬਿਨਾਂ ਹੀ ਹੋ ਜਾਂਦੀ ਹੈ। ਸੋ ਇਹਦੇ ਫੁੱਲ ਦੀ ਲੋੜ ਨਹੀਂ ਪੈਂਦੀ ਕਰਮਾਂ ਧਰਮਾਂ ਦੀ, ਕਿਉਂਕਿ ਕਰਮ ਧਰਮ ਉਤਨੇ ਚਿਰ ਤੱਕ ਹੁੰਦੇ ਜਦ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਾ ਹੋਵੇ। ਸੋ ਜਿਵੇਂ ਮਹਾਰਾਜ ਨੇ ਫਰਮਾਇਆ, ਫਲ ਕਾਰਨ ਫੁੱਲ ਦੀ ਬਨ ਰਾਏ, ਫਲ ਲਾਗਾ ਤਾਂ ਫੁੱਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ, ਤਾਂ ਫਲ ਫੰਕ। ਇਸ ਬ੍ਰਹਮ ਗਿਆਨ ਰੂਪੀ ਫਲ ਦੀ ਚੌਥੀ ਭੂਮਿਕਾ ਰੂਪੀ ਫੰਕ ਫਾੜੀ ਨੂੰ ਜਿਹੜਾ ਕੋਈ ਲਖਿਆ ਹੁੰਦਾ ਜਾਣਦਾ, ਉਹ ਸੰਸਾਰ ਤੋਂ ਤਰ ਜਾਂਦਾ। ਦੂਣ ਨਾ ਪਰੇ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਹੁਣ ਇੱਧਰ ਵੀ ਪਹਾੜ ਹੈ, ਉੱਧਰ ਵੀ ਪਹਾੜ ਹੈ, ਦੋ ਪਾਸੇ ਪਹਾੜ ਹੋਣ ਤੇ ਵਿਚਲੀ ਜਿਹੜੀ ਜਗ੍ਹਾ ਹੁੰਦੀ ਉਹਨੂੰ ਦੂਣ ਕਹਿੰਦੇ ਨੇ। ਆ ਜਿਵੇਂ ਪਹਾੜੀ ਰਾਜੇ ਸੀ 22 ਦੂਣਾਂ ਵਾਲੇ, ਇਹ ਦੂਣ ਵਿਚਕਾਰਲੀ ਥਾਂ ਜਿਹੜੀ ਖਾਲੀ ਹੁੰਦੀ, ਉੱਥੇ ਜਿਹੜੀ ਖਾਲੀ ਥਾਂ ਉਹਨੂੰ ਦੂਣ ਕਹਿੰਦੇ ਨੇ। ਸੋ ਇਹ ਦੱਸਿਆ ਨਾ ਜਿਵੇਂ ਅਨੰਦਪੁਰ ਸਾਹਿਬ ਰਸਤੇ ਜਾਈਏ, ਰਸਤੇ ਚ ਕਈ ਦੂਣਾਂ ਆਉਂਦੀਆਂ ਨੇ, ਜਿਨ੍ਹਾਂ ਚ ਲੰਘ ਕੇ ਅਸੀਂ ਅਨੰਦਪੁਰ ਸਾਹਿਬ ਜਾਈਦਾ। ਇਸੇ ਪ੍ਰਕਾਰ ਜਿਹੜੇ ਇਨਸਾਨ ਬ੍ਰਹਮ ਗਿਆਨ ਰੂਪੀ ਫਲ ਦੀ ਚੌਥੀ ਭੂਮਿਕਾ ਰੂਪੀ ਫੰਕ ਹੁੰਦੀ ਫਾੜੀ ਦਾ ਵਿਚਾਰ ਕਰਦੇ ਨੇ, ਉਹ ਜੀਵ ਜਨਮ ਮਰਨ ਰੂਪ ਦੋਹਾਂ ਪਹਾੜਾਂ ਦੇ ਮੱਧ ਦੀ ਜਗ੍ਹਾ ਜੋ 84 ਲੱਖ ਜੂਨ ਹੈ, ਉਹ 84 ਲੱਖ ਜੂਨ ਰੂਪੀ ਦੂਣ ਵਿੱਚ ਨਹੀਂ ਪੈਂਦੇ। ਦੂਣ ਨਾ ਪਰੇ ਹੁੰਦੀ ਦਵੈਤ ਵਿੱਚ ਨਹੀਂ ਪੈਂਦੇ। ਦੂਣ ਤੋਂ ਭਾਵ ਹੈ ਦੋ, ਦੋ ਕੀ ਆ, ਜਨਮ ਮਰਨ ਦੇ ਦੂਣ ਵਿੱਚ ਨਹੀਂ ਪੈਂਦੇ ਉਹ, ਤਾਂ ਫਲ ਫੰਕ। ਇਸ ਬ੍ਰਹਮ ਗਿਆਨ ਰੂਪੀ ਫਲ ਦੀ ਜਿਹੜੀ ਚੌਥੀ ਭੂਮਿਕਾ ਰੂਪੀ ਫਾੜੀ ਦੇ ਕਾਰਨ ਸੂਖਮ ਸਥੂਲ ਰੂਪ ਸਾਰੇ ਤਨ ਫਾਰ ਹੈ, ਪਾੜ ਦਿੱਤੇ, ਅਭਾਵ ਕਰ ਦਿੱਤੇ ਬ੍ਰਹਮ ਗਿਆਨੀ ਨੇ, ਉਹ ਇਹਨਾਂ ਤਿੰਨਾਂ ਨੂੰ ਹੀ ਖਤਮ ਕਰ ਦਿੰਦਾ। ਬਾਬਾ ਬਿੰਦਾ ਬਿੰਦ ਮਿਲਾਵਾ, ਬਿੰਦਾ ਬਿੰਦ ਨਾ ਵਿਛੜਨ ਪਾਵਾ। ਬਾਬੇ ਦੁਆਰਾ ਕਥਨ ਕਰਦੇ ਨੇ ਜਦ ਬਿੰਦਾ ਹੁੰਦਾ ਜਾਣਨੇ ਵਾਲੇ ਜੀਵ ਨੂੰ, ਬਿੰਦ ਹੁੰਦਾ ਜਾਣਨ ਯੋਗ ਪਰਮਾਤਮਾ ਨੇ ਆਪਣੇ ਨਾਲ ਮਿਲਾਇਆ, ਤਾਂ ਬਿੰਦਾ ਹੁੰਦਾ ਜੀਵ, ਬਿੰਦ ਹੁੰਦਾ ਬ੍ਰਹਮ, ਬ੍ਰਹਮ ਨਾਲੋਂ ਵਿਛੜਨਾ ਨਹੀਂ ਪਾਉਂਦਾ। ਫਿਰ ਦੋਨੋਂ ਜਾਣਨੇ ਯੋਗ ਨੇ, ਪਰਮੇਸ਼ਰ ਸੰਸਾਰ ਨੂੰ ਜਾਣਦਾ, ਜੀਵ ਇੰਦਰੀਆਂ ਤੇ ਅੰਤਕਰਨ ਨੂੰ ਜਾਣਦਾ। ਇਸ ਕਰਕੇ ਇਹ ਭਾਵ ਕਿ ਜਾਣਨੇ ਯੋਗ ਪਰਮਾਤਮਾ ਨੇ ਜਾਣਨੇ ਯੋਗ ਜੀਵ ਨੂੰ ਆਪਣੇ ਨਾਲ ਮਿਲਾਇਆ, ਤਾਂ ਬਿੰਦਾ ਹੁੰਦਾ ਜੀਵ, ਬਿੰਦ ਹੁੰਦਾ ਬ੍ਰਹਮ, ਜੀਵ ਬ੍ਰਹਮ ਨਾਲੋਂ ਵਿਛੜਨਾ ਨਹੀਂ ਪਾਉਂਦਾ। ਫਿਰ ਬੰਦਾ ਹੋਏ ਬੰਦਗੀ ਗਹਿ, ਬੰਦਕ ਹੋਏ ਬੰਧ ਸੁਧ ਲਹਿ। ਬੰਦਾ ਹੋਏ, ਬੰਦਾ ਕਿਹਨੂੰ ਕਹਿੰਦੇ? ਦਾਸ ਨੂੰ। ਬੰਦੇ ਬਾਦਲ ਨੂੰ ਜਾਂ ਪੁੱਛਿਆ ਤੂੰ ਕੌਣ ਹੈ, ਕਹਿੰਦੇ ਦਾਸ, ਬੰਦਾ ਤੁਹਾਡਾ। ਸੋ ਦਾਸ ਹੋ ਕੇ ਵਾਹਿਗੁਰੂ ਦੀ ਬੰਦਗੀ ਨੂੰ ਗ੍ਰਹਿਣ ਕਰੇ, ਕਿਉਂਕਿ ਬੰਦਕ ਬੰਦਗੀ ਕਰਨ ਵਾਲੇ ਬੰਦੇ ਦੀ ਉਹ ਪਰਮੇਸ਼ਰ ਬੰਦ ਹੋਏ ਸੰਬੰਧੀ ਵਾਂਗੂ ਹੋ ਕੇ ਸੁਧ ਲਹਿ, ਕਹਿੰਦੇ ਖਬਰ ਲੈਂਦਾ। ਜਿਵੇਂ ਪ੍ਰਹਿਲਾਦ ਭਗਤ, ਦਰੋਪਦੀ ਤੇ ਬਿਧੀ ਚੰਦ ਆਦਿਕ ਬੰਦਿਆਂ ਦੀ ਪਰਮਾਤਮਾ ਨੇ ਸੰਬੰਧੀ ਵਾਂਗੂ ਖਬਰ ਲਈ। ਸੋ ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਸੋ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਨਾ, ਉਹਦੀ ਬੰਦਗੀ ਬਹੁਤ ਉੱਚੀ ਦੱਸੀ ਹੈ। ਸੋ ਹਮੇਸ਼ਾ ਦੀ ਰਹਿਣ ਵਾਲੀ ਦੌਲਤ ਬੰਦਗੀ ਹੈ, ਇਸ ਤੇ ਹੀ ਪੁਰਸ਼ਾ ਕਹਿੰਦੇ ਤੂੰ ਬੰਦਗੀ ਨੂੰ ਕਰ, ਬੰਦਗੀ ਨੂੰ ਕਰ, ਬੰਦਗੀ ਨੂੰ ਕਰ। ਯਾਦ ਉਹ ਸਰਮਯਾਹੇ ਇਮਾ ਬਵਦ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਦ। ਉਹ ਵਾਹਿਗੁਰੂ ਦੀ ਜਿਹੜੀ ਯਾਦ ਭਾਵ ਬੰਦਗੀ ਹੈ, ਇਹੀ ਇਮਾ ਹੁੰਦਾ ਧਰਮ, ਧਰਮ ਦੀ ਸਰਮਾਏ ਹੁੰਦੀ ਪੂੰਜੀ ਹੈ। ਸੋ ਹਰ ਗਦਾ ਹੁੰਦੀ, ਹਰ ਇੱਕ ਗਰੀਬ ਉਸਦੀ ਬੰਦਗੀ ਕਰਨ ਨਾਲ ਸੁਲਤਾਨ ਬਵਦ, ਬਾਦਸ਼ਾਹ ਹੋ ਜਾਂਦਾ। 342 ਅੰਗ ਤੇ ਫਰਮਾਉਂਦੇ ਨੇ, ਭਾਬਾ ਭੇਦ ਭੇਦ ਮਿਲਾਵਾ, ਅਬ ਭਉ ਭਾਨ ਭਰੋਸਾ ਆਵਾ। ਭਾਬੇ ਦੁਆਰਾ ਕਥਨ ਕਰਦੇ ਜੀਵ ਈਸ਼ਵਰ ਦੇ ਭੇਦ ਨੂੰ ਭੇਦਾ ਹੁੰਦਾ ਨਾਸ ਕਰੇ, ਭਾਵ ਦੂਰ ਕਰੇ ਤਾਂ ਪਰਮੇਸ਼ਰ ਨਾਲ ਮਿਲਾਪ ਹੁੰਦਾ। ਜਿਸ ਵੇਲੇ ਹੁਣ ਗੁਰਾਂ ਦੀ ਕਿਰਪਾ ਨਾਲ ਭਰੋਸੇ ਵਿੱਚ ਆਇਆ ਤੇ ਗਿਆਨ ਰੂਪੀ ਭਾਨ ਹੁੰਦਾ ਸੂਰਜ ਉਹਦੇ ਹੋਇਆ, ਤਾਂ ਜਮਾਂ ਦੀ ਜਿਹੜੀ ਹੁੰਦੀ ਨਾ, ਜਮਾਂ ਦਾ ਭਾਉ ਹੁੰਦਾ ਖੌਫ, ਭੰਨ ਦਿੱਤਾ। ਭਾਬਾ ਭੇਦ ਹੈ ਭੇਦ ਮਿਲਾਵਾ, ਮਿਲਾਵਾ ਇੱਥੇ ਹੈ ਭੇਦ ਹੈ ਉਹਦਾ ਨਾਸ ਕਰਨਾ, ਇੱਕ ਦੂਜੇ ਦੇ ਭੇਦ ਨੂੰ ਦੂਰ ਕਰੇ, ਫਿਰ ਪਰਮੇਸ਼ਰ ਦੇ ਵਿੱਚ ਲੀਨ ਹੁੰਦਾ ਜੀਵ। ਜੋ ਬਾਹਰ ਸੋ ਪੀਤਰ ਜਾਂਦੇ ਆ, ਭਇਆ ਭੇਦ ਭੂਪਤ ਪਹਿਚਾਨੇ ਆ। ਜਿਹਨੂੰ ਬਾਹਰ ਮੰਨਦੇ ਸੀ ਪਰਮੇਸ਼ਰ ਨੂੰ, ਕੋ ਬਾਹਰ ਤੋਂ ਪਰਮੇਸ਼ਰ, ਇੱਧਰ ਪਰਮੇਸ਼ਰ ਉੱਧਰ ਪਰਮੇਸ਼ਰ, ਉਸ ਵਾਹਿਗੁਰੂ ਨੂੰ ਸਰੀਰ ਦੇ ਅੰਦਰ ਹੀ ਜਾਣ ਲਿਆ। ਜਦ ਗੁਰਾਂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਦਾ ਭੇਦ ਪ੍ਰਾਪਤ ਹੋਇਆ ਤਾਂ ਭੂਪਤ ਤਾਂ ਪ੍ਰਿਥਵੀ ਦੇ ਪਤੀ ਪਰਮਾਤਮਾ ਨੂੰ ਪਛਾਣ ਲਿਆ। ਸੋ ਇਸ ਤਰ੍ਹਾਂ 30 ਪੌੜੀਆਂ ਤੱਕ, ਸੋ 42 ਵਿਅੰਗ ਦੇ ਉੱਪਰ ਤੱਕ ਵਿਚਾਰ ਆਪਣੀ ਹੋਈ ਹੈ। ਮਹਾਰਾਜ ਕਿਰਪਾ ਕਰਨ, ਫਿਰ ਅੱਗੇ ਵਿਚਾਰ ਕਰਾਂਗੇ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣ, ਕੀਤੀ ਹੋਈ ਵਿਚਾਰ ਸਾਡੇ ਹਿਰਦਿਆਂ ਚ ਵਸੇ।
ਵਾਹਿਗੁਰੂ 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 ਵਾਹਿਗੁਰੂ।